ਜੰਗ ਲਈ ਤਿਆਰੀਆਂ। ਅਗਲੇ ਦਿਨ ਗੁਰੂ ਜੀ ਤੇ ਆਪਣੇ ਚੋਣਵੇਂ ਸਿਰ ਕਰਦਿਆਂ ਦੀ ਇੱਕ ਸਭਾ ਲੱਗ ਗਈ। ਇਹ ਸਭਾ ਪੌਂਟੇ ਤੋਂ ਪਾਰ ਪੂਰਬ ਦੀ ਦਿਸ਼ਾ ਵਾਲੇ ਪਾਸੇ ਇੱਕ ਇਕਾਂਤ ਟਿਕਾਣੇ ਲੱਗ ਰਹੀ ਹੈ। ਚੋਣਵੇਂ ਸਿਰ ਕਰਦੇ ਬੈਠੇ ਹਨ ਤੇ ਵਿਚਾਰ ਹੋ ਰਹੀ ਹੈ। ਪਹਿਲੇ ਸੋਚ ਹੁੰਦੀ ਰਹੀ ਕਿ ਕਿਉਂ ਹੱਲਾ ਹੋਣ ਲੱਗਾ ਹੈ, ਫਿਰ ਵਿਚਾਰ ਇਹ ਛਿੜੀ ਕਿ ਅਸਾਂ ਕਿਵੇਂ ਰਾਜਿਆਂ ਵੱਲੋਂ ਆ ਰਹੇ ਹਮਲੇ ਤੇ ਮੁਕਾਬਲਾ ਤੇ ਟਾਕਰਾ ਕਰਨਾ ਹੈ, ਜਿਸ ਵਿੱਚ ਸਾਡੀ ਜਿੱਤ ਹੋਵੇ ਤੇ ਨੁਕਸਾਨ ਘੱਟ ਹੋਵੇ। ਸਭ ਤੋਂ ਪਹਿਲੀ ਗੱਲ ਸੀ ਮੈਦਾਨ ਜੰਗ ਦਾ ਟਿਕਾਣਾ ਚੁਣਨੇ ਦੀ। ਮੈਦਾਨ ਜੰਗ ਆਖਦੇ ਹਨ ਉਹ ਥਾਂ ਜਿੱਥੇ ਲੜਾਈ ਹੋਵੇ। ਸੋ ਇਸ ਵਿਚਾਰ ਹੁੰਦੀ ਵਿੱਚ ਦਇਆ ਰਾਮ ਬ੍ਰਾਹਮਣ, ਜੋ ਗੁਰੂਆਂ ਕੇ ਸੂਰਮਿਆਂ ਵਿੱਚੋਂ ਇੱਕ ਸੀ, ਬੋਲਿਆ, ਹੇ ਪ੍ਰਭੂ, ਅਸੀਂ ਪੌਂਟੇ ਨੂੰ ਜੋ ਟਿਕਾਣਾ ਨਾ ਬਣਾਈਏ ਜੋ ਆਪਣਾ ਤੇ ਨਗਰ ਵਾਸੀਆਂ ਦਾ ਨੁਕਸਾਨ ਕੁਛ ਨਾ ਹੋਵੇ। ਤਦ ਮਾਮਾ ਕਿਰਪਾਲ ਚੰਦ ਜੀ ਬੋਲੇ, ਇਸ ਥਾਂ ਤੋਂ 6 ਕੁ ਕੋਹ ਉੱਪਰ ਪੰਘਾਣੀ ਦੇ ਟਿਕਾਣੇ, ਜਿੱਥੇ ਪਾਰਲੇ ਪਾਸੇ ਚੂੜਪੁਰ ਗ੍ਰਾਮ ਹੈ, ਜੰਗ ਮਚਾਇਆ ਜਾਵੇ। ਉਹ ਹੈ ਵੱਡਾ ਪੱਤਣ, ਉਥੋਂ ਉਨ੍ਹਾਂ ਨੇ ਇਸ ਉਰਾਰ ਆ ਕੇ ਸਾਡੇ ਪੌਂਟੇ ਤੇ ਧਾਈ ਕਰਨੀ ਹੈ। ਅਸੀਂ ਉੱਥੇ ਉਨ੍ਹਾਂ ਨੂੰ ਰੋਕੀਏ। ਜਮੁਨਾ ਦੇ ਕਿਨਾਰੇ ਖੁੱਲ੍ਹਾ ਲੰਮਾ ਮੈਦਾਨ ਹੈ, ਅਸੀਂ ਉਨ੍ਹਾਂ ਨੂੰ ਉਸ ਉੱਚੇ ਮੈਦਾਨ ਨਾ ਚੜ੍ਹਨ ਦੇਵੀਏ। ਇਹ ਅਸੀਂ ਹੁਣ ਮੰਨ ਲਈਏ ਤੇ ਉਹ ਹੇਠਲੇ ਮੈਦਾਨ ਵਿੱਚ ਹੀ ਰਹਿਣ। ਘਾਟਾਂ ਲਈ ਇਹ ਬਣਾ, ਉੱਤੋਂ ਮਾਰੀਏ ਗੋਲੀਆਂ ਤੇ ਤੀਰ, ਫੇਰ ਹੱਲੇ ਕਰੀਏ ਤਾਂ ਹੇਠਾਂ ਘਾਟੇ ਤੋਂ ਉੱਤਰ ਕੇ ਇਸ ਰਸਤੇ ਹੀ ਕੁਮਕਾ ਘੱਲੀਏ ਤੇ ਘਾਟੇ ਨੂੰ ਪੱਕਾ ਰੱਖੀਏ। ਮਾਮਾ ਜੀ ਦੀ ਇਹ ਵਿਉਂਤ ਸਾਹਿਬਾਂ ਨੇ ਸਲਾਹੀ ਤੇ ਹੋਰ ਜਥੇਦਾਰਾਂ ਨੇ ਵੀ ਪਸੰਦ ਕੀਤੀ। ਇਸ ਵਿਉਂਤ ਤੋਂ ਉਪਰੰਤ ਜਥਿਆਂ ਦੀ ਵੰਡ, ਸਮਾਨ ਦੀ ਜਾਂਚ ਪੜਤਾਲ ਪਰ ਵਿਚਾਰ ਹੋਈ। ਇਸ ਵੇਲੇ ਨੰਦ ਚੰਦ ਨੇ ਦੱਸਿਆ ਕਿ ਇੱਕ ਸਿੱਖ ਬਹੁਤ ਘੋੜੇ ਇਕੱਠੇ ਕਰਕੇ ਆਪ ਵਾਸਤੇ ਲਿਆ ਰਿਹਾ ਸੀ। ਭੀਮ ਚੰਦ ਨੂੰ ਪਤਾ ਲੱਗ ਜਾਣ ਕਰਕੇ ਉਹਨਾਂ ਵਿੱਚੋਂ ਕੁਛ ਰੋਕ ਦਾ ਵਿਚਾਰ ਹੋਇਆ, ਪਰ ਅਸੀਂ ਆਪਣੇ ਸਵਾਰਾਂ ਸਮੇਤ ਪਹੁੰਚ ਗਏ। ਸੋ ਉਹਨਾਂ ਨੂੰ ਉਤਾਵਲ ਨਾਲ ਭਜਾ ਕੇ ਨਾਲ ਲੈ ਆਏ ਹਾਂ। ਇਹ ਗੱਲ ਨਾਲ ਸਤਿਗੁਰੂ ਜੀ ਪ੍ਰਸੰਨ ਹੋਏ ਤੇ ਹੁਕਮ ਦਿੱਤਾ ਕਿ ਇਹ ਘੋੜੇ ਸਿੱਖ ਸੌਦਾਗਰ ਜੀ ਤੋਂ ਖਰੀਦ ਲਏ ਜਾਣ। ਕੱਲ ਇਹਨਾਂ ਦੀ ਵੰਡ ਸੂਰਮਿਆਂ ਨੂੰ ਕਰਾਂਗੇ। ਫਿਰ ਵੈਰੀ ਦਲ ਦੀ ਸੈਨਾ ਤੇ ਉਹਨਾਂ ਪਾਸ ਸਮਾਨਾਂ ਦੀ ਵਿਚਾਰ ਹੋਈ। ਚਾਹੋ ਇਹ ਅੰਦਾਜ਼ਾ ਆਪਣੀ ਸੈਨਾ ਤੋਂ ਬਹੁਤ ਵਧੀਕ ਸੀ, ਪਰੰਤੂ ਆਪਣੀ ਵੀਰਤਾ ਤੇ ਜੰਗੀ ਵਿਉਂਤਾਂ ਦੀ ਪ੍ਰਬਲਤਾ ਤੇ ਸਾਈ ਭਰੋਸੇ ਤੇ ਆਸਰਾ ਨਿਸ਼ਚਿਤ ਜੀਤ ਤੇ ਕਿਸੇ ਨੂੰ ਸ਼ੱਕ ਨਹੀਂ ਸੀ। ਤੇ ਨਾ ਇਹ ਭਾਵ ਇਸ ਤਰ੍ਹਾਂ ਦਾ ਮੱਧ ਸੀ ਕਿ ਜਿਸ ਵਿੱਚ ਬੁੱਧੀ ਤੇ ਬਲ ਬੇਪਰਵਾਹ ਹੋ ਕੇ ਮਨੋਰਥ ਹੀ ਗੁਆਇਆ ਲੈਂਦੇ ਹਨ। ਸਾਰੇ ਮਾਮਲੇ ਦੇ ਵਿਚਾਰ ਮਗਰੋਂ ਉੱਠੇ, ਕਿਨਾਰੇ ਤੇ ਆਏ, ਅੱਗੇ ਬੇੜੀਆਂ ਤਿਆਰ ਸਨ। ਸਾਰੇ ਚੜ੍ਹ ਕੇ ਉਰਾਰ ਪੌਂਟੇ ਆ ਗਏ। ਜਦ ਕਿਲੇ ਵਿੱਚ ਅੱਪੜੇ, ਜੋ ਕੱਚੀ ਗੜੀ ਵਾਂਗੂ ਉੱਥੇ ਬਣਾ ਲਿਆ ਹੋਇਆ ਸੀ, ਤਾਂ ਦੂਜਾ ਸੁਹੀਆ ਆ ਗਿਆ, ਜਿਸ ਨੇ ਦੱਸਿਆ ਕਿ ਫਤਿਹ ਸ਼ਾਹ ਦੇ ਟਿਕਾਣੇ ਤਿਆਰੀ ਜ਼ੋਰ ਸ਼ੋਰ ਨਾਲ ਹੋ ਰਹੀ ਹੈ। ਇਸ ਪਾਸੋਂ ਵੈਰੀ ਦਲ ਤੇ ਉਹਨਾਂ ਦੇ ਜੰਗੀ ਸਮਾਨ ਦਾ ਹੋਰ ਅੰਦਾਜ਼ਾ ਵੀ ਲੱਗ ਗਿਆ। ਇਸ ਨੇ ਇਹ ਵੀ ਦੱਸਿਆ ਕਿ ਫੌਜ ਤੋਂ ਛੁੱਟ ਪਿੰਡਾਂ ਦੀ ਛੇੜ ਵੀ ਇਕੱਠੀ ਹੋ ਰਹੀ ਹੈ, ਜੋ ਗਿਣਤੀ ਨੂੰ ਹੋਰ ਵਧਾਏਗੀ। ਛੇੜ ਆਖਦੇ ਹਨ ਉਹਨਾਂ ਲੋਕਾਂ ਦੀ ਭੀੜ ਨੂੰ ਜੋ ਜੰਗ ਵੇਲੇ ਸਿਪਾਹੀਆਂ ਦੇ ਮਗਰ ਟੁਰ ਪੈਂਦੀ ਹੈ ਕਿ ਲੁੱਟ ਮਾਰ ਵਿੱਚ ਹੱਥ ਰੰਗਾਂਗੇ। ਇਹ ਸੁਣ ਕੇ ਗੁਰੂ ਜੀ ਸਮਝੇ ਕਿ ਇਹ ਅਣਸਿੱਖੀ ਭੀੜ ਹੀ ਅਕਸਰ ਹਾਰ ਦਾ ਕਾਰਨ ਬਣ ਜਾਇਆ ਕਰਦੀ ਹੈ। ਜਿਸ ਵੇਲੇ ਪਵੇ ਤਾਂ ਇਹ ਲੁੱਟ ਦੀ ਸ਼ਰੀਕ ਸਭ ਤੋਂ ਅੱਗੇ ਤੇ ਫੌਜ ਦੇ ਪੈਰ ਖਿਸਕਣ ਤਾਂ ਇਹ ਨੱਸਣ ਵਿੱਚ ਸਭ ਤੋਂ ਮੂਹਰੇ। ਫਿਰ ਆਪ ਜੀ ਨੇ ਪੁੱਛਿਆ ਕਿ ਉਧਰ ਸੈਨਾ ਦੇ ਆਗੂ ਕੌਣ ਕੌਣ ਨਿਤਰੇ ਹਨ, ਤਾਂ ਉਸਨੇ ਦੱਸਿਆ ਕਿ ਹਨ ਤਾਂ ਕਈ ਪਰ ਮੁਖੀਏ ਹਨ ਫਤਿਹ ਸ਼ਾਹ ਆਪ ਲੜੇਗਾ, ਹਰੀ ਚੰਦ, ਗਾਜ਼ੀ ਚੰਦ, ਕੁੱਲੂ ਪੱਤ, ਰਾਮ ਸਿੰਘ ਜੰਮੂ, ਸਾਹਿਬ ਚੰਦ, ਮਧੁਕਰ ਜਸਵਾਰੀਆ, ਡਡਵਾਰੀਆ ਤੇ ਕਟੋਚੀਆ ਕਿਰਪਾਲ। ਇਹਨਾਂ ਤੋਂ ਛੁੱਟ ਗਲੇਰ ਦਾ ਭੋਪਾਲ, ਕੋਟ ਲੇਹਰ ਆਦਿ ਤੇ ਹੋਰ ਕਈ ਰਾਜੇ ਵੀ ਹਨ। ਇਉਂ ਸੋਚਾਂ ਵਿਚਾਰਾਂ ਹੋ ਚੁੱਕੀਆਂ ਸੋ ਹੋ ਚੁੱਕੀ ਵਿਉਂਤ ਮੁਜਬ ਇੱਕ ਨਿੱਕਾ ਜਿਹਾ ਜੱਥਾ ਤਾਂ ਪਾਰ ਚਲਾ ਗਿਆ, ਜੋ ਵੈਰੀ ਦਲ ਦੀ ਪੂਰੀ ਸੂਹ ਲੈਂਦਾ ਤੇ ਭੇਜਦਾ ਰਹੇ। ਕੁਛ ਜੱਥੇ ਪੰਘਾਣੀ ਚਲੇ ਗਏ, ਜੋ ਥਾਂ ਦੇਖ ਕੇ ਡੇਰੇ ਪਾਉਣ ਤੇ ਰਸਤਾ ਦੇ ਸਮਾਨ, ਘੋੜੇ ਬੰਨਣ ਤੇ ਸਿਲਹਿਖਾਨਾ ਟਿਕਾਉਣ ਦੇ ਪ੍ਰਬੰਧ ਕਰਨ। ਸਾਰੇ ਦਲ ਵਿੱਚ ਜਦ ਤਿਆਰੀ ਦਾ ਹੁਕਮ ਪਹੁੰਚ ਗਿਆ ਤਾਂ ਹੁਕਮ ਅਨੁਸਾਰ ਤਿਆਰੇ ਆਰੰਭ ਹੋ ਗਏ। ਕਿਰਪਾਲ ਮਹੰਤ ਨੂੰ ਵਰ ਅੰਕ 62 ਵਿੱਚ ਪਿੱਛੇ ਆ ਚੁੱਕਾ ਹੈ ਕਿ ਗੁਰੂ ਜੀ ਨੇ 500 ਪਠਾਨ ਨੌਕਰ ਰੱਖੇ ਸਨ। ਬੁੱਧੂ ਸ਼ਾਹ ਦੇ ਮੁਰੀਦ ਹੋਣ ਕਰਕੇ ਇਹਨਾਂ ਤੇ ਇਤਬਾਰ ਕੀਤਾ ਸੀ। ਜੰਗਨਾਮੇ ਤੋਂ ਇਉਂ ਜਾਪਦਾ ਹੈ ਕਿ ਪਹਾੜੀ ਰਾਜਿਆਂ ਨੂੰ ਔਰੰਗਜ਼ੇਬ ਪਾਤਸ਼ਾਹ ਨੇ ਹੀ ਚੁੱਕ ਕੇ ਗੁਰੂ ਜੀ ਤੇ ਹੱਲਾ ਕਰਵਾਇਆ ਸੀ। ਆਪ ਚੁੱਪ ਰਿਹਾ ਤੇ ਰਾਜੇ ਛੇੜ ਦਿੱਤੇ, ਇਸ ਕਰਕੇ ਸਾਰੇ ਇਕੱਠੇ ਹੋ ਗਏ ਸਨ। ਉਸ ਜੰਗਨਾਮੇ ਦੇ ਕਿਸੇ ਤੋਂ ਕੁਝ ਸ਼ੱਕ ਵੀ ਪੈਂਦਾ ਹੈ ਕਿ 500 ਪਠਾਨ ਹੋਵੇ ਨਾ ਤਾਂ ਜਾਣ ਕੇ ਹੀ ਔਰੰਗਜ਼ੇਬ ਨੇ ਕੱਢੇ ਸਨ ਕਿ ਗੁਰੂ ਜੀ ਕੋਲ ਜਾ ਰਹਿਣ ਤੇ ਵੇਲੇ ਸਿਰ ਦਗਾ ਦੇਣ। ਹਾਲੇ ਹੋਰ ਪੜਤਾਲ ਦੀ ਲੋੜ ਹੈ, ਪਰ ਇਹ ਗੱਲ ਸੱਚ ਹੋਈ ਕਿ ਜਦ ਰਾਜਿਆਂ ਦੀ ਫੌਜ ਦੀ ਗੱਲ ਪੌਂਟੇ ਤੱਕ ਅੱਪੜ ਪਈ ਤਾਂ ਇਹ ਪਠਾਨ ਨੌਕਰੀ ਛੱਡ ਕੇ ਟੁਰ ਪਏ ਤੇ ਰਾਜਿਆਂ ਨਾਲ ਜਾ ਮਿਲੇ। ਤਵਾਰੀਖ ਖਾਲਸਾ ਵਿੱਚ ਲਿਖਿਆ ਹੈ ਕਿ ਪਠਾਣਾ ਨੂੰ ਰਾਜਿਆਂ ਨੇ ਬਹੁਤ ਲਾਲਚ ਦੇ ਕੇ ਆਪਣੇ ਨਾਲ ਰਲਾ ਲਿਆ ਸੀ। ਸੂਰਜ ਪ੍ਰਕਾਸ਼ ਵਿੱਚ ਲਿਖਿਆ ਹੈ ਕਿ 5 ਸਰਦਾਰਾਂ ਵਿੱਚੋਂ ਕਾਲੇ ਖਾਂ ਨਿਮਕ ਹਲਾਲ ਰਿਹਾ ਸੀ, ਪਰ ਬੂਟੇ ਸ਼ਾਹ ਲਿਖਦਾ ਹੈ ਕਿ ਸਾਰੇ ਹੀ ਬੇਈਮਾਨ ਹੋ ਗਏ ਸਨ। ਪਠਾਣ ਜੋ ਫਤਿਹ ਸ਼ਾਹ ਦੇ ਦਲ ਵਿੱਚ ਜਾ ਮਿਲੇ ਸਨ, ਉਹਨਾਂ ਨਾਲ ਫਤਿਹ ਸ਼ਾਹ ਨੇ ਅਹਿਦ ਕਰ ਲਿਆ ਸੀ ਕਿ ਤਨਖਾਹ ਤੇ ਹੋਰ ਇਨਾਮਾਂ ਤੋਂ ਵੱਖਰੇ ਜੇ ਸਾਡੀ ਫਤਿਹ ਹੋ ਗਈ ਤਾਂ ਤੁਸਾਂ ਨੂੰ ਲੁੱਟ ਮਾਫ਼ ਹੋਵੇਗੀ। ਪਠਾਣਾਂ ਨੂੰ ਗੁਰੂ ਘਰ ਦਾ ਹੁਣ ਤੱਕ ਸਾਰਾ ਪਤਾ ਲੱਗ ਚੁੱਕਾ ਹੋਇਆ ਸੀ ਤੇ ਉਹ ਖੁਸ਼ ਸਨ ਕਿ ਗੁਰੂ ਘਰ ਦਾ ਸਾਰਾ ਖਜ਼ਾਨਾ ਅਸਾਂ ਜਾਂਦੇ ਸਾਰ ਨੱਪ ਲੈਣਾ ਹੈ ਤੇ ਉਮਰਾਂ ਲਈ ਅਮੀਰ ਹੋ ਕੇ ਘਰ ਜਾ ਬੈਠਣਾ ਹੈ। ਇਉਂ ਬੇਈਮਾਨ ਹੋ ਕੇ ਪਠਾਣ ਪਹਾੜੀਆਂ ਨਾ ਜਾ ਰਲੇ। ਸੋ ਦੇਖੋ, ਇੱਧਰ ਤਾਂ ਇਹ ਪਠਾਣ ਵਿਦਾ ਹੋ ਗਏ, ਉੱਧਰ ਗੁਰੂ ਜੀ ਦੇ ਪਾਸ ਉਦਾਸੀਆਂ ਦਾ ਮਹੰਤ ਕਿਰਪਾਲ ਨਾਮੇ ਜੋ ਚੰਗਾ ਤਪੀ ਪੁਰਖ ਰਹਿੰਦਾ ਸੀ, ਇਸ ਦੇ ਨਾਲ ਵੀ 500 ਉਦਾਸੀ ਸਾਧੂ ਸਨ। ਉਸ ਸਮੇਂ ਕਿਤੇ ਸਾਧੂ ਵੀ ਕਸਰਤਾਂ ਕਰਦੇ ਤੇ ਲੜਨਯੋਗ ਕਰਤੱਵ ਜਾਣਦੇ ਸਨ। ਸਾਧੂ ਡੇਰਿਆਂ ਦਾ ਨਾਮ ਅਖਾੜਾ ਵੀ ਇਹਨਾਂ ਕਸਰਤਾਂ ਕਰਨ ਵਾਲੇ ਅਖਾੜਿਆਂ ਤੋਂ ਹੀ ਪਿਆ ਸਹੀ ਹੁੰਦਾ ਹੈ। ਇਹ 500 ਜਵਾਨ ਤਕੜਾ ਕੁਲੱਕੜ ਤੇ ਲੜਾਕਾ ਸੀ, ਪਰ ਜਦ ਇਹਨਾਂ ਡਿੱਠਾ ਕਿ 500 ਪਠਾਨ ਟੁਰ ਕੇ ਦੂਜੇ ਪਾਸੇ ਜਾ ਰਲਿਆ ਹੈ ਤੇ ਇੱਧਰ ਬਾਕੀ ਉਹਨਾਂ ਜਾਤੀਆਂ ਦੇ ਲੋਕ ਹਨ ਜਿਨ੍ਹਾਂ ਨੂੰ ਗੁਰੂ ਜੀ ਨੇ ਯੁੱਧ ਵਿੱਦਿਆ ਸਿਖਾਈ ਹੈ, ਸੋ ਨਵੇਂ ਹਨ ਤੇ ਥੋੜੇ ਹਨ, ਉੱਧਰ ਵੈਰੀਆਂ ਦੀ ਫੌਜ ਵੀ ਬਹੁਤ ਹੈ, ਸੋ ਗੁਰੂ ਕੀ ਜ਼ਰੂਰ ਹਾਰ ਹੋਣੀ ਹੈ ਕਿਉਂਕਿ ਉੱਧਰ ਅੱਗੇ ਹੀ ਤਾਕਤ ਬਹੁਤ ਹੈ ਤੇ ਹੁਣ ਇਤਨੇ ਯੋਧੇ ਹੋਰ ਜਾ ਰਲੇ ਹਨ ਤਾਂ ਰਾਤੋ ਰਾਤ ਇਹ ਸਾਧੂ ਵੀ ਖਿਸਕੰਤ ਹੋ ਗਏ। ਸਵੇਰੇ ਜਦ ਆਪ ਜੀ ਦੀ ਖਬਰ ਪਹੁੰਚੀ ਕਿ ਉਦਾਸੀ ਵੀ ਰਾਤੀ ਟੁਰ ਗਏ ਹਨ ਤਾਂ ਆਪ ਜੀ ਨੇ ਪੁੱਛਿਆ ਸਾਰੇ ਚਲੇ ਗਏ ਹਨ ਕਿ ਕੋਈ ਰਹਿ ਗਿਆ ਹੈ। ਤਦ ਕਿਸੇ ਦੱਸਿਆ ਕਿ ਮੰਡਲੀ ਤਾਂ ਟੁਰ ਗਈ ਹੈ ਪਰ ਮਹੰਤ ਜੀ ਬੈਠੇ ਹਨ। ਤਾਂ ਸਤਿਗੁਰੂ ਜੀ ਮੁਸਕਰਾਏ ਤੇ ਬੋਲੇ, ਵਾਹ ਵਾਹ, ਜੜ ਰਹਿ ਗਈ, ਜਾਨ ਬਚ ਰਹੀ ਹੈ ਤਾਂ ਸਭ ਕੁਝ ਬਚ ਰਿਹਾ। ਜੇ ਮਹੰਤ ਵੀ ਟੁਰ ਜਾਂਦਾ ਤਾਂ ਗੁਰੂ ਘਰ ਨਾਲ ਸੰਬੰਧ ਟੁੱਟ ਜਾਂਦਾ, ਹੁਣ ਬਣਿਆ ਰਿਹਾ। ਐਸੇ ਚੇਲਿਆਂ ਦਾ ਕੀ ਜੋ ਆਪਣੇ ਮਹੰਤ ਨੂੰ ਛੋੜ ਕੇ ਟੁਰ ਗਏ ਹਨ। ਚੇਲੇ ਹੋਰ ਹੋ ਜਾਣਗੇ, ਜਾਓ ਕਿਰਪਾਲ ਨੂੰ ਬੁਲਾ ਲਿਆਓ। ਤਦ ਮਹੰਤ ਜੀ ਆਏ, ਮੱਥਾ ਟੇਕ ਕੇ ਬੈਠ ਗਏ ਤਾਂ ਗੁਰੂ ਜੀ ਨੇ ਮੁਸਕਰਾ ਕੇ ਪੁੱਛਿਆ, ਮਹੰਤ ਜੀ ਚੇਲੇ ਕਿੱਥੇ ਗਏ? ਤਾਂ ਮਹੰਤ ਜੀ ਬੋਲੇ, ਗੁਰ ਚੇਲੇ ਸਭ ਸ਼ਰਨ ਤੁਮਾਰੀ, ਭਲੇ ਬੁਰੇ ਸੰਭਾਰਨ ਵਾਰੇ, ਤੁਮ ਹੋ ਗੁਰ ਪੂਰਨ ਬਲ ਪਾਰੇ, ਬੜ ਪਾਕ ਕੈ ਪ੍ਰਾਪਤ ਹੋਵਾ, ਸੰਕਟ ਜਨਮ ਮਰਨ ਕੋ ਖੋਵਾ, ਬ੍ਰਹਮਾਦਿਕ ਸੰਕਾਦਿਕ ਸਾਰੇ, ਸ਼ੇਖ ਸਾਰਦਾ ਪਾਏ ਨ ਪਾਰੇ, ਧਿਆਨ ਵਿਖੇ ਜੋਗੀਸ਼ਵਰ ਧਿਆਵੇ, ਰਿਖ ਨਾਰਦ ਤੇ ਆਦਿਕ ਗਾਵੇ, ਚਰਨ ਕਵਲ ਤਵ ਕਰੇ ਅਰਾਧਨ, ਤਪ ਆਦਿਕ ਸਾਧੇ ਮਨ ਸਾਧਨ, ਹਮ ਲੋਕਨ ਕੇ ਭਾਗ ਵਡੇਰੇ, ਲੋਚਨ ਗੋਚਰ ਤੁਮਕੋ ਹੇਰੇ, ਮਨ ਬਾਣੀ ਕੋ ਵਿਸ਼ੇ ਨ ਹੋਈ, ਭਾਖਤ ਸ਼ਰਤ ਸਿਮਰਤ ਸਭ ਕੋਈ, ਅਸ ਪ੍ਰਭ ਪਾਏ ਕੌਣ ਤਜ ਸਕੈ, ਜਿਸਕੇ ਪਦ ਸਰੋਜ ਸੁਰ ਤਕੈ, ਭੂਲ ਚੂਕ ਦਾਸਨ ਤੇ ਹੋਏ, ਬਖਸ਼ਣ ਹਾਰ ਪ੍ਰਭ ਤੁਮ ਸੋਏ। ਸਤਿਗੁਰੂ ਜੀ ਮੁਸਕਰਾਏ ਤੇ ਬੋਲੇ, ਜੜ ਹਰੀ ਹੈ ਤਾਂ ਸਭ ਹਰਿਆ ਹੈ। ਵਿਚਾਰ ਦੀ ਗੱਲ ਹੈ ਕਿ ਜਿਸ ਦਰ ਵਿੱਚੋਂ ਪ੍ਰਸਿੱਧ ਯੋਧੇ 500 ਪਿੱਠ ਦੇ ਕੇ ਟੁਰ ਹੀ ਨਾ ਜਾਣ ਸਗੋਂ ਵੈਰੀ ਦਲ ਨਾਲ ਰਲ ਜਾਣ, ਉਸ ਦਾ ਅਸਰ ਬਾਕੀ ਦੀ ਸੈਨਾ ਤੇ ਕਿਤਨਾ ਦਿਲ ਢਾਊ ਤੇ ਨਿਰਾਸ਼ਤਾ ਦਾ ਹੁੰਦਾ ਹੈ। ਫਿਰ ਜਿਸ ਵਿੱਚੋਂ 500 ਹੋਰ ਲੜਾਕਾ ਟੁਰ ਜਾਵੇ ਤਾਂ ਹੋਰਨਾਂ ਦੇ ਹੋਰ ਹੌਸਲਿਆਂ ਤੇ ਉਤਸ਼ਾਹਾਂ ਨੂੰ ਸੱਟ ਵੱਜਦੀ ਹੈ। 1000 ਦਾ ਘਾਟਾ ਐਨ ਜੰਗ ਸਮੇਂ ਥੋੜੀ ਜਿਹੀ ਗੱਲ ਨਹੀਂ ਹੁੰਦੀ, ਪਰ ਗੁਰੂ ਜੀ ਦਾ ਆਪਣਾ ਅਚੁੱਕ ਮਨ ਉਤਸ਼ਾਹਾਂ ਵਿੱਚ ਹੈ ਤੇ ਆਪਣੇ ਸੈਨਾਨੀਆਂ ਵਿੱਚ ਉਤਸ਼ਾਹ ਭਰ ਰੱਖਿਆ ਹੈ ਕਿ ਕੋਈ ਬੇਦਲੇ ਨਹੀਂ ਹੋਏ, ਸਭ ਤਿਆਰ ਬਰ ਤਿਆਰ ਹਨ, ਸਾਰੇ ਬੜੇ ਚਾਅ ਨਾਲ ਤਿਆਰੀਆਂ ਕਰ ਰਹੇ ਹਨ, ਹਰ ਇੱਕ ਨੂੰ ਆਪਣੀ ਜਿੱਤ ਦਾ ਪੱਕਾ ਭਰੋਸਾ ਹੈ। ਸੱਚੇ ਗੁਰੂ ਦੇ ਸਾਰੇ ਸਿੱਖ ਸੇਵਕ ਸਿਪਾਹੀ ਸੱਚ ਤੇ ਖੜੇ ਹਨ, ਸੱਚ ਸਭ ਤੋਂ ਵੱਡੀ ਦਿਲ ਦੀ ਤਾਕਤ ਹੈ, ਸੋ ਸਾਰੇ ਅਡੋਲ ਤੜਕਾਈ ਵਿੱਚ ਹਨ।